ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਸ਼ੰਤ ਜਾ ਕੋ ਖੋਜਹਿ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਅਰਾਧਹਿ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਵਨ ਬਸਦਾ ਤੀਰਥ ਹੈ ਮੱਜਨ ਮਿਲਣ ਕਉ ਨਿਰੰਜਨਾ ਮਨੁੱਖ ਬਣ ਤਿਨ ਪਸ਼ੂ ਪੰਖੀ ਸਗਲ ਤੁਜਹਿ ਅਰਾਧਤੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਮਨੁੱਖ ਬਣ ਤਿਨ ਪਸ਼ੂ ਪੰਖੀ ਸਗਲ ਤੁਜਹਿ ਅਰਾਧਤੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਤਨਤਾ ਯੋਗ ਹੋ ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੇ ਗਰੀਬਨ ਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਜਿਹੜੇ ਗੁਰਸਿੱਖ ਮਾਈ ਭਾਈ ਤੁਹਾਡੇ ਦਰ 'ਤੇ ਹਾਜ਼ਰ ਹੁੰਦੇ ਹਨ ਉਹਨਾਂ ਨੂੰ ਕਿਹੜੀ ਦਾਤ ਪ੍ਰਾਪਤ ਹੁੰਦੀ ਹੈ ਤਾਂ ਚੋਜੀ ਪਾਤਸ਼ਾਹ ਨੇ ਹੱਸ ਕੇ ਆਖਿਆ ਹਾਜ਼ਰਾਂ ਕੋ ਮਿਹਰ ਹੈ ਖਾਲਸਾ ਜੀ ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ ਨੂੰ ਗੁਰੂ ਦੀ ਮਿਹਰ ਪ੍ਰਾਪਤ ਹੋ ਜਾਂਦੀ ਹੈ ਗੁਰੂ ਦੀ ਮਿਹਰ ਇੱਕ ਉਹ ਬਹੁਤ ਵੱਡੀ ਗਨੀਮਤ ਹੈ ਬਹੁਤ ਵੱਡੀ ਦਾਤ ਹੈ ਜਿਸ ਦੁਆਰਾ ਸਾਨੂੰ ਲੋਕ ਅਤੇ ਪ੍ਰਲੋਕ ਦੇ ਸਾਰੇ ਸੁੱਖ ਮਿਲ ਸਕਦੇ ਹਨ ਅਤੇ ਜਿਹੜੇ ਮਹਾਰਾਜ ਗੈਰ ਹਾਜ਼ਰ ਰਹਿੰਦੇ ਨੇ ਤਾਂ ਸਤਿਗੁਰੂ ਦਾ ਜਵਾਬ ਸੀ ਵੀ ਹਾਜ਼ਰਾਂ ਕੋ ਬੇਮਿਹਰ ਹੈ ਜਿਹੜੇ ਗੁਰੂ ਦੇ ਕੋਲ ਨਹੀਂ ਆਉਂਦੇ ਉਹ ਗੁਰੂ ਦੀ ਮਿਹਰ ਤੋਂ ਵੀ ਵਾਂਝੇ ਰਹਿ ਜਾਂਦੇ ਹਨ ਇਸ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਪਹੁੰਚੇ ਹਨ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਆਪਾਂ ਸਾਰੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਕਰੀਏ। ਆਸਾ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਸ਼ੰਤ ਸ਼ਬਦ ਉਚਾਰਨ ਕਰ ਰਹੇ ਹਨ। ਹੁਣ ਜੋ ਇਹ ਸ਼ੰਤ ਆਰੰਭ ਹੋਏ ਹਨ, ਇਹਨਾਂ ਦੇ ਆਰੰਭ ਦੇ ਵਿੱਚ ਇੱਕ ਸ਼ਲੋਕ ਗੁਰੂ ਮਹਾਰਾਜ ਨੇ ਲਿਖਿਆ ਹੈ। ਉਸ ਤੋਂ ਬਾਅਦ ਸ਼ੰਤ ਚਾਰ ਪੌੜੀਆਂ ਦਾ ਸ਼ਬਦ ਉਚਾਰਨ ਕੀਤਾ ਹੈ। ਇਸ ਪਾਵਨ ਪਵਿੱਤਰ ਸ਼ਲੋਕ ਤੇ ਸ਼ੰਤ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਗਿਆਸੂ ਨੂੰ ਇਹ ਗੱਲ ਸਮਝਾਈ ਹੈ, ਜੇ ਅਸੀਂ ਚਾਹੁੰਦੇ ਹਾਂ ਸਾਡਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇ, ਫਿਰ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ, ਕਿਉਂਕਿ ਸਤਿਗੁਰੂ ਦਰਗਾਹੀ ਬਸੀਠ ਹਨ। ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ ਤਾਂ ਗੁਰੂ ਦੀ ਮਿਹਰ ਨਾਲ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਸਕਦੇ ਹਾਂ। ਜਗਿਆਸੂ ਮੁਖ ਦੁਆਰਾ ਜਿਵੇਂ ਪ੍ਰਾਪਤੀ ਹੋਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਦਾ ਸਲੋਕ ਦੇ ਵਿੱਚ ਵਰਣਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਸ਼ੰਤ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ ਸਲੋਕ। ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ। ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸ਼ੰਤੋ ਪਹਿਲਾਂ ਸ਼ਲੋਕ ਉਚਾਰਨ ਕਰਦੇ ਹਨ। ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ। ਹਜ਼ੂਰ ਕਹਿੰਦੇ ਨੇ ਜਗਿਆਸੂ ਮੁਖ ਦੁਆਰਾ ਆਪਣੀ ਪਹਿਲੀ ਅਵਸਥਾ ਬਿਆਨ ਕੀਤੀ ਹੈ। ਮੈਂ ਵੀ ਇੱਕ ਬਿਰਹਨ ਇਸਤਰੀ ਵਾਂਗ ਬਣਾ ਬਣਾ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਖੋਜ ਕਰਦੀ ਫਿਰਦੀ ਸਾਂ। ਹਾਰੀ ਬਹੁ ਅਵਗਾਹੇ ਤੇ ਬਹੁਤ ਸਾਰੇ ਜੰਗਲਾਂ ਨੂੰ ਅਵਗਾਹੇ ਦਾ ਅਰਥ ਹੈ ਗਾਹ ਗਾਹ ਕੇ ਟੂਣ ਟੂਣ ਕੇ ਥੱਕ ਗਈ, ਹੰਭ ਗਈ, ਪਰ ਕਿਧਰੇ ਵੀ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ। ਕਿਉਂਕਿ ਇਹ ਇੱਕ ਸਿਧਾਂਤ ਹੈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਹੋ, ਇਹੀ ਠੌਰ ਮੁਕਾਮਾ। ਬਾਬਾ ਫਰੀਦ ਜੀ ਨੂੰ ਵੀ ਇਹ ਭੁਲੇਖਾ ਲੱਗਿਆ, ਉਹ ਵੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਨਿਕਲ ਗਏ, ਪਰ ਉਹਨਾਂ ਨੂੰ ਜਦੋਂ ਉੱਥੋਂ ਕੁਝ ਵੀ ਨਾ ਹਾਸਲ ਹੋਇਆ ਤੇ ਫਿਰ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਤੇ ਫਿਰ ਉਹਨਾਂ ਨੂੰ ਆਪਣੇ ਅੰਦਰੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋਏ ਤਾਂ ਉਹਨਾਂ ਸਾਰੇ ਲੋਕਾਂ ਨੂੰ ਡੰਕੇ ਦੀ ਆਵਾਜ਼ ਨਾਲ ਟੁੰਬ ਕੇ ਜਗਾਇਆ ਤੇ ਨਾਲ ਇਹ ਸੰਦੇਸ਼ ਦਿੱਤਾ, ਫਰੀਦਾ ਜੰਗਲ ਜੰਗਲ ਕਿਆ ਪਵਹਿ ਵਣ ਕੰਡਾ ਮੋੜੇ ਹੈ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ ਹੈ। ਜੰਗਲ ਦੇ ਵਿੱਚ ਤੇ ਕਿਧਰੇ ਵੀ ਰੱਬ ਨਹੀਂ ਮਿਲਿਆ, ਨਾ ਹੀ ਕਿਸੇ ਨੂੰ ਮਿਲ ਸਕਦਾ ਹੈ। ਜੰਗਲ ਦੇ ਵਿੱਚ ਤਾਂ ਕੋਈ ਫਲਦਾਰ ਬੂਟੇ ਮਿਲ ਸਕਦੇ ਨੇ, ਉਸ ਜੰਗਲ ਦੇ ਵਿੱਚ ਕੰਡਿਆਲੀਆਂ ਝਾੜੀਆਂ ਵੀ ਮਿਲ ਸਕਦੀਆਂ ਨੇ, ਉਸ ਜੰਗਲ ਦੇ ਵਿੱਚ ਕਈ ਪਰਿੰਦੇ ਦਰਿੰਦੇ ਵੀ ਮਿਲ ਸਕਦੇ ਨੇ, ਉਸ ਜੰਗਲ ਦੇ ਵਿੱਚ ਚੋਰ ਡਾਕੂ ਵੀ ਮਿਲ ਸਕਦੇ ਹਨ, ਪਰ ਉਸ ਜੰਗਲ ਦੇ ਵਿੱਚ ਕਦੇ ਕਿਸੇ ਨੂੰ ਰੱਬ ਨਹੀਂ ਮਿਲਿਆ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ, ਬਈ ਲੋਕ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਕਿਉਂ ਜਾਂਦੇ ਸਨ? ਇਹਦੇ ਪਿੱਛੇ ਇੱਕ ਬਹੁਤ ਵੱਡਾ ਮਨੋਵਿਗਿਆਨਕ ਕਾਰਨ ਸੀ। ਸਾਡੇ ਘਰਾਂ ਦੇ ਮਾਹੌਲ ਐਸੇ ਬਣ ਚੁੱਕੇ ਸਨ, ਉਹਨਾਂ ਘਰਾਂ ਦੇ ਵਿੱਚ ਰਹਿ ਕੇ ਭਜਨ ਬੰਦਗੀ ਕਰਨੀ, ਵਾਹਿਗੁਰੂ ਦਾ ਸਿਮਰਨ ਕਰਨਾ, ਮੁਸ਼ਕਲ ਨਹੀਂ ਬਲਕਿ ਅਸੰਭਵ ਹੋ ਗਿਆ ਸੀ। ਅਤੇ ਫਿਰ ਲੋਕਾਂ ਨੇ ਇਹ ਸੋਚਿਆ ਵੀ ਘਰਾਂ ਦੇ ਵਿੱਚ ਤਾਂ ਲੜਾਈ ਝਗੜੇ ਕਲੇਸ਼ ਹੀ ਨਹੀਂ ਮੁੱਕਦੇ, ਇਸ ਲਈ ਇਹਨਾਂ ਘਰਾਂ ਦਾ ਖਹਿੜਾ ਛੱਡਿਆ ਜਾਵੇ। ਲੋਕ ਜੰਗਲਾਂ ਨੂੰ ਤੁਰ ਪਏ। ਜੰਗਲ ਦੇ ਵਿੱਚ ਸਿਰਫ ਇੱਕੋ ਹੀ ਕਾਰਨ ਸੀ ਜਾਣ ਦਾ, ਉੱਥੇ ਇਕਾਂਤ ਸੀ, ਉੱਥੇ ਲੜਾਈ ਝਗੜਿਆਂ ਵੱਲੋਂ ਸਾਨੂੰ ਸ਼ਾਂਤੀ ਮਹਿਸੂਸ ਹੁੰਦੀ ਸੀ। ਪਰ ਬਾਣੀ ਨੇ ਇਸ ਸਿਧਾਂਤ ਨੂੰ ਪ੍ਰਵਾਨ ਨਹੀਂ ਕੀਤਾ। ਗ੍ਰਿਹੋ ਤਜ ਵਣਖੰਡ ਜਾਈਐ ਚੁਣਖਾਈਐ ਕੰਦਾ, ਅਜਹੋਂ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਠੀਕ ਹੈ, ਆਦਮੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾ ਸਕਦਾ ਹੈ, ਪਰ ਜਿਹੜੇ ਮਨ ਦੇ ਵਿਕਾਰ ਨੇ, ਮਨ ਦੇ ਐਬ ਨੇ, ਉਹ ਤਾਂ ਨਾਲ ਹੀ ਰਹਿੰਦੇ ਨੇ ਨਾ। ਜੇ ਆਪਣੇ ਮਨ ਦੇ ਔਗਣਾਂ ਨੂੰ, ਮਨ ਦੇ ਵਿਕਾਰਾਂ ਨੂੰ ਨਹੀਂ ਛੱਡਿਆ, ਅਤੇ ਚਾਹੇ ਜੰਗਲ ਵਿੱਚ ਵੀ ਚਲੇ ਗਏ, ਉੱਥੇ ਜਾ ਕੇ ਵੀ ਸਾਨੂੰ ਕੁਝ ਨਹੀਂ ਮਿਲ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ। ਮੈਂ ਪਹਿਲਾਂ ਕਦੇ ਇੱਕ ਬਨ ਦੇ ਵਿੱਚ, ਫਿਰ ਦੂਸਰੇ ਜੰਗਲ ਦੇ ਵਿੱਚ, ਫਿਰ ਤੀਸਰੇ ਦੇ ਵਿੱਚ, ਇਉਂ ਬਣਾ ਬਣਾ ਦੇ ਵਿੱਚ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜਦੀ ਫਿਰਦੀ ਰਹੀ। ਅਖੀਰ ਤੇ ਬਹੁਤ ਸਾਰੇ ਜੰਗਲ ਗਾਹ ਗਾਹ ਕੇ ਮੈਂ ਹੰਭ ਗਈ, ਫਿਰ ਤੁਹਾਨੂੰ ਮਿਲਿਆ ਕਿਵੇਂ? ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸਾਨੂੰ ਸਾਧ ਇੱਥੇ ਸਤਿਗੁਰੂ ਦਾ ਵਾਚਕ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬਾ ਸੀਠ, ਹਰ ਨਾਮੋ ਮੰਤਰ ਦਰੜਾਈ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ, ਨਾਨਕ ਭੇਟੇ ਸਾਧ ਜਬ। ਜਦੋਂ ਸਾਨੂੰ ਪੂਰੇ ਸੱਚੇ ਸਤਿਗੁਰੂ ਮਿਲ ਗਏ, ਹਰ ਪਾਇਆ ਮਨ ਮਾਹੇ, ਫਿਰ ਅਸੀਂ ਆਪਣੇ ਮਨ ਦੇ ਵਿੱਚੋਂ ਹੀ, ਬਣ ਦੇ ਵਿੱਚੋਂ ਨਹੀਂ ਮਨ ਦੇ ਵਿੱਚੋਂ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਕਿਉਂਕਿ ਸਾਡੇ ਮਨ ਦੇ ਅੰਦਰ ਹੀ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਮਨ ਮੈਂ ਆਪ, ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਸਾਡੇ ਮਨ ਦੇ ਵਿੱਚ ਉਹ ਵਾਹਿਗੁਰੂ ਵਸ ਰਿਹਾ ਹੈ, ਇਸ ਲਈ ਜਦੋਂ ਵੀ ਕਿਸੇ ਨੂੰ ਪਰਮੇਸ਼ਰ ਮਿਲਦਾ ਹੈ, ਉਹ ਸਾਨੂੰ ਅੰਦਰੋਂ ਹੀ ਮਿਲਦਾ, ਬਾਹਰੋਂ ਨਹੀਂ ਮਿਲ ਸਕਦਾ। ਉਹ ਬਣ ਦੇ ਵਿੱਚੋਂ ਨਹੀਂ, ਮਨ ਦੇ ਵਿੱਚੋਂ ਲੱਭਦਾ। ਇਸ ਲਈ ਜਦੋਂ ਸਾਨੂੰ ਪੂਰੇ ਅਤੇ ਸੱਚੇ ਸਤਿਗੁਰੂ ਮਿਲੇ, ਉਹਨਾਂ ਦੀ ਕਿਰਪਾ ਨਾਲ ਮਨ ਦੇ ਵਿੱਚੋਂ ਹੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਲਓ ਹੁਣ ਸ਼ੰਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਜਾ ਕੋ ਖੋਜੈ ਸੰਖ ਮੁਨੀ ਅਨੇਕ ਤਪੇ। ਲਓ ਹਜ਼ੂਰ ਕਹਿੰਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ, ਅਸੰਖ ਦਾ ਅਰਥ ਹੈ ਅਣਗਿਣਤ, ਮੁਨੀ ਲੋਕ ਖੋਜਦੇ ਹਨ, ਅਤੇ ਅਨੇਕ ਤਪੇ, ਅਨੇਕਾਂ ਤਪਸਵੀ ਲੋਕ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਖੋਜ ਕਰ ਰਹੇ ਹਨ, ਭਾਵ ਜਿੰਨੇ ਵੀ ਰਿਖੀ ਮੁਨੀ, ਬੜੇ ਬੜੇ ਤਪੀ ਰਾਜ, ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੀ ਪਾਲ ਕਰ ਰਹੇ ਹਨ। ਬ੍ਰਾਹਮੇ ਕੋਟ ਅਰਾਧ ਹੈ ਗਿਆਨੀ ਜਾਪ ਜਪੇ। ਬ੍ਰਹਮਾ ਇੱਕ ਦੇਵਤਾ ਮੰਨਿਆ ਹੈ, ਅਤੇ ਇਸ ਨੂੰ ਸ੍ਰਿਸ਼ਟੀ ਦਾ ਕਰਤਾ ਵੀ ਆਖਿਆ। ਬ੍ਰਹਮਾ ਵਰਗੇ ਕਰੋੜਾਂ ਹੀ ਦੇਵਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਦੇ ਨੇ। ਬ੍ਰਹਮਾ ਇੱਕ ਨਹੀਂ, ਕੋਟ ਬ੍ਰਹਮੇ ਜਗ ਸਾਜਨ ਲਾਏ, ਕੋਟ ਮਹੇਸ਼ ਉਪਾਏ ਖਪਾਏ। ਕਰੋੜਾਂ ਹੀ ਬ੍ਰਹਮਾ ਵਿਸ਼ਨੂੰ ਸ਼ਿਵਜੀ ਵਰਗੇ ਦੇਵਤੇ ਨੇ, ਬ੍ਰਹਮੇ ਕੋਟ ਆਰਾਧ ਹੈ। ਬ੍ਰਹਮਾ ਵਰਗੇ ਕਰੋੜਾਂ ਦੇਵਤੇ ਵਾਹਿਗੁਰੂ ਨੂੰ ਯਾਦ ਕਰਦੇ ਹਨ। ਗਿਆਨੀ ਜਾਪ ਜਪੇ, ਜਿਹੜੇ ਗਿਆਨੀ ਗਿਆਨਵਾਨ ਪੁਰਸ਼ ਨੇ, ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪ ਰਹੇ ਹਨ। ਜਿਹੜੇ ਬ੍ਰਹਮਾ ਵਰਗੇ ਦੇਵਤੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਜਿਹੜੇ ਬਿਆਸ ਵਰਗੇ ਗਿਆਨੀ ਨੇ ਅਤੇ ਗਿਆਨਵਾਨ ਮਹਾਂਪੁਰਖ ਨੇ, ਉਸ ਵਾਹਿਗੁਰੂ ਪਰਮੇਸ਼ਰ ਦਾ ਜਾਪ ਜਪ ਰਹੇ ਹਨ। ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਬੜੇ ਬੜੇ ਰਿਸ਼ੀ ਮੁਨੀ ਨੇ, ਉਹ ਪਰਮੇਸ਼ਰ ਨੂੰ ਮਿਲਣ ਵਾਸਤੇ ਕਿਹੜੇ ਕਿਹੜੇ ਸਾਧਨ ਕਰ ਰਹੇ ਨੇ। ਹੁਣ ਸਤਿਗੁਰੂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ। ਜਪ ਤਾਪ ਸੰਜਮ ਕਿਰਿਆ ਪੂਜਾ, ਕਈ ਤਰ੍ਹਾਂ ਦੇ ਉਹ ਜਪ ਕਰ ਰਹੇ ਨੇ, ਕਈ ਤਰ੍ਹਾਂ ਦੇ ਤਾਪ ਤਪ ਵੀ ਕਰ ਰਹੇ ਨੇ। ਕਿਉਂਕਿ ਜਪਜੀ ਸਾਹਿਬ ਬਾਣੀ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖਿਆ ਹੈ, ਅਸੰਖ ਜਪ ਅਸੰਖ ਪਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਣਗਿਣਤ ਜਪ ਨੇ ਤੇ ਅਣਗਿਣਤ ਹੀ ਤਪ ਨੇ। ਇਸ ਲਈ ਉਸ ਵਾਹਿਗੁਰੂ ਨੂੰ ਮਿਲਣ ਵਾਸਤੇ ਕਈ ਤਰ੍ਹਾਂ ਦੇ ਲੋਕ ਜਪ ਕਰਦੇ ਹਨ। ਕੋਈ ਕਿਸੇ ਮੰਤਰ ਦਾ ਜਾਪ ਕਰਦਾ ਤੇ ਕੋਈ ਕਿਸੇ ਕਿਸਮ ਦਾ ਤਪ ਕਰ ਰਿਹਾ ਹੈ। ਰਾਜਸੀ ਸ਼ਾਂਤਕੀ ਤਾਮਸੀ ਭੇਦ ਕਰਕੇ ਤਿੰਨ ਪ੍ਰਕਾਰ ਦਾ ਤਪ ਮੰਨਿਆ ਹੈ। ਤਾਮਸੀ ਤਪ ਤਾਂ ਉਹ ਹੈ ਵੀ ਸਰੀਰ ਨੂੰ ਕਸ਼ਟ ਦੇਣਾ, ਧੂਣੀਆਂ ਸੇਕਣੀਆਂ, ਜਲ ਤਾਰੇ ਕਰਨੇ, ਪੁੱਠੇ ਲਟਕਣਾ, ਉਣੀਂਦਰੇ ਰਹਿਣਾ, ਇਕਲਾਦੇ ਪਾਰ ਖਲੋਣਾ, ਉੱਪਰ ਨੂੰ ਬਾਹਾਂ ਕਰਕੇ ਖੜੇ ਰਹਿਣਾ, ਇਹ ਤਾਮਸੀ ਤਪ ਹੈ। ਤੇ ਦੂਸਰਾ ਹੈ ਰਾਜਸੀ ਤਪ। ਰਾਜਸੀ ਤਪ ਹੈ ਆਪਣੀਆਂ ਜਿਹੜੀਆਂ ਇੰਦਰੀਆਂ ਨੇ ਇਹਨਾਂ ਤੇ ਕੰਟਰੋਲ ਕਰਨਾ, ਇਹ ਰਾਜਸੀ ਤਪ ਹੈ। ਤੇ ਜਿਹੜਾ ਸ਼ਾਂਤਕੀ ਤਪ ਹੈ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕਣਾ, ਇਹ ਸ਼ਾਂਤਕੀ ਤਪ ਹੈ। ਜਪ ਤਾਪ ਇਉਂ ਅਨੇਕਾਂ ਤਰ੍ਹਾਂ ਦੇ ਰਿਸ਼ੀ ਮੁਨੀ ਜਪ ਕਰਦੇ ਹਨ ਤੇ ਤਾਪ ਤਪ ਵੀ ਕਰਦੇ ਹਨ। ਸੰਜਮ ਦਾ ਅਰਥ ਹੈ ਕਈ ਵਰਤ ਨਹੀਂ ਵੀ ਰੱਖਦੇ ਨੇ ਤੇ ਕਈ ਤਰ੍ਹਾਂ ਦੀ ਕਰਮ ਕਾਂਡ ਦੀ ਦੱਸੀ ਕਿਰਿਆ ਵੀ ਕਰਦੇ ਨੇ ਤੇ ਖੋਰਸ ਪ੍ਰਕਾਰ ਦੀ ਪੂਜਾ ਵੀ ਕਰਦੇ ਨੇ। ਅਨਕ ਸੋਧਨ ਬੰਦਨਾ ਤੇ ਅਨੇਕ ਤਰ੍ਹਾਂ ਦੀ ਸੋਧਨ ਦਾ ਅਰਥ ਹੈ ਪਵਿੱਤਰਤਾ ਵੀ ਕਰਦੇ ਹਨ। ਕਰਮ ਕਾਂਡ ਦੇ ਅਨੁਸਾਰ ਆਪਣੇ ਸਰੀਰ ਨੂੰ ਸ਼ੁੱਧ ਕਰਨ ਵਾਸਤੇ ਵਸਤਰ ਧੋਂਦੇ ਹਨ, ਇਸ਼ਨਾਨ ਕਰਦੇ ਹਨ ਤੇ ਬੰਦਨਾ ਤੇ ਨਾਲ ਨਾਲ ਡੰਡੌਤ ਬੰਦਨਾ ਵੀ ਕਰਦੇ ਹਨ। ਕਰ ਗਵਨ ਬਸਦਾ ਤੀਰਥ ਹੈ ਮੱਜਨ, ਮਿਲਣ ਕਉ ਨਿਰੰਜਨ। ਉਹ ਰਿਸ਼ੀ ਮੁਨੀ ਸਾਧੂ ਹੋਰ ਕੀ ਕਰਦੇ ਨੇ? ਕਰ ਗਵਨ ਬਸਦਾ, ਬਸਦਾ ਦਾ ਅਰਥ ਹੈ ਧਰਤੀ। ਕਈ ਪਾਠੀ ਸਿੰਘ ਬਸੁੱਧਾ ਪਾਠ ਵੀ ਕਰਦੇ ਨੇ ਪਰ ਨਹੀਂ ਬਸੁਦਾ, ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ ਕਰ ਗਵਨ ਬਸਦਾ। ਕਈ ਰਿਸ਼ੀ ਮੁਨੀ ਸਾਧੂ ਬਸਦਾ ਧਰਤੀ ਉੱਤੇ ਗਵਨ ਕਰਦੇ ਨੇ, ਧਰਤੀ ਦਾ ਭਰਮਣ ਕਰਦੇ ਨੇ, ਧਰਤੀ ਤੇ ਘੁੰਮਦੇ ਫਿਰਦੇ ਨੇ। ਤੀਰਥ ਹੈ ਮੱਜਣ ਤੇ ਕਈ ਐਸੇ ਵੀ ਸਾਧੂ ਨੇ ਜਿਹੜੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ। ਕਾਹਦੇ ਲਈ? ਮਿਲਣ ਕਉ ਨਿਰੰਜਨਾ। ਨਿਰੰਜਨਾ ਦਾ ਅਰਥ ਹੈ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਉਹ ਸਾਰੇ ਸਾਧਨ ਕਰ ਰਹੇ ਹਨ। ਮਨੁੱਖ ਬਣ ਤੈਨ ਪਸ਼ੂ ਪੰਖੀ ਸਗਲ ਤੁਜਹ ਅਰਾਧ ਤੇ। ਲੋ ਹਜ਼ੂਰ ਹੁਣ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਉਚਾਰਨ ਕਰਦੇ ਹਨ, ਹੇ ਵਾਹਿਗੁਰੂ ਜੀ, ਤੁਹਾਨੂੰ ਕੇਵਲ ਮਨੁੱਖ ਹੀ ਨਹੀਂ, ਬਣ ਤੈਨ, ਬਣ ਦਾ ਅਰਥ ਹੈ ਜੰਗਲ ਵੀ, ਤਿੰਨ ਕੱਖ ਵੀ, ਪਸ਼ੂ ਵੀ ਤੇ ਪੰਛੀ ਵੀ, ਸਗਲ ਤੁਜੈ ਆਰਾਧੇ, ਇਹ ਸਾਰੇ ਦੇ ਸਾਰੇ ਤੈਨੂੰ ਆਰਾਧਦੇ ਨੇ। ਇਹਦਾ ਮਤਲਬ ਇਹ ਹੈ ਮਨੁੱਖ ਹੀ ਨਹੀਂ ਵਾਹਿਗੁਰੂ ਦਾ ਸਿਮਰਨ ਕਰਦਾ ਤੇ ਜਿਹੜੇ ਬਾਣ ਜੰਗਲ ਨੇ ਤੇ ਤਿੰਨ ਕੱਖ ਨੇ। ਜਦੋਂ ਆਪਾਂ ਬਨਸਪਤੀ ਦੀ ਗੱਲ ਕਰਦੇ ਹਾਂ, ਸਤਿਗੁਰੂ ਮਹਾਰਾਜ ਨੇ ਬਨਸਪਤੀ ਨੂੰ ਵੀ ਇੱਕ ਜੂਨ ਮੰਨਿਆ ਔਰ ਇਹਦੇ ਉੱਤੇ ਕੁਛ ਬਨਸਪਤੀ ਵਿਗਿਆਨੀਆਂ ਨੇ ਖੋਜ ਵੀ ਕੀਤੀ ਹੈ ਔਰ ਉਹ ਕਹਿੰਦੇ ਨੇ ਵੀ ਜਿਹੜੇ ਬਿਰਸ਼ ਨੇ ਉਹਨਾਂ ਦੇ ਵਿੱਚ ਵੀ ਨਰ ਤੇ ਮਾਦਾ ਹੁੰਦਾ। ਦੂਸਰੇ ਨੰਬਰ 'ਤੇ ਅਫਰੀਕਾ ਦੇ ਜੰਗਲਾਂ ਦੇ ਵਿੱਚ ਕੁਝ ਐਸੇ ਵੀ ਬਿਰਸ਼ ਨੇ ਜਿਹੜੇ ਸ਼ਿਕਾਰ ਖੇਡਦੇ ਵੀ ਦੱਸੇ ਜਾਂਦੇ ਨੇ। ਕਈ ਐਸੇ ਬਿਰਸ਼ ਵੀ ਨੇ ਜਿਹੜੇ ਇੱਕ ਥਾਂ ਤੋਂ ਚੱਲ ਕੇ ਦੂਸਰੀ ਥਾਂ ਮੂਵ ਹੁੰਦੇ ਨੇ। ਇਹ ਕੁਛ ਜਿਨ੍ਹਾਂ ਨੇ ਖੋਜਾਂ ਕੀਤੀਆਂ ਨੇ ਉਹਨਾਂ ਦੀਆਂ ਗੱਲਾਂ ਨੇ। ਅਤੇ ਇੱਕ ਇੰਡੀਆ ਦੇ ਵਿੱਚ ਕੋਈ ਵਿਗਿਆਨੀ ਆ, ਉਹਨੇ ਇਹ ਵੀ ਗੱਲ ਸਿੱਧ ਕੀਤੀ ਹੈ, ਉਹ ਕਹਿੰਦਾ ਬਿਰਸ਼ ਗੱਲਾਂ ਵੀ ਕਰਦੇ ਨੇ, ਬੋਲਦੇ ਵੀ ਨੇ। ਹੁਣ ਇਹ ਤਾਂ ਵਿਗਿਆਨੀਆਂ ਦੀ ਗੱਲ ਹੈ ਨਾ, ਪਰ ਸਤਿਗੁਰੂ ਮਹਾਰਾਜ ਨੇ ਪਹਿਲਾਂ ਹੀ ਇਹ ਗੱਲਾਂ ਲਿਖ ਦਿੱਤੀਆਂ ਹਨ ਵੀ ਕੀ ਮਨੁੱਖ, ਕੀ ਬਣ ਜੰਗਲ ਤੇ ਕੀ ਤਿੰਨ ਕੱਖ, ਪਸ਼ੂ ਪੰਛੀ ਸਾਰੇ ਹੀ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਦੇ ਨੇ, ਕਿਉਂਕਿ ਰੱਬ ਸਾਰਿਆਂ ਵਿੱਚ ਵੱਸਦਾ। ਆਪੋ ਆਪਣੇ ਢੰਗ ਦੇ ਨਾਲ ਇਹ ਸਾਰੇ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਦਇਆਲ ਲਾਲ ਗੋਬਿੰਦ ਨਾਨਕ, ਮਿਲ ਸਾਧ ਸੰਗਤ ਹੋਏ ਗਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦਇਆਲ ਲਾਲ ਗੋਬਿੰਦ ਨਾਨਕ, ਉਹ ਵਾਹਿਗੁਰੂ ਪਰਮੇਸ਼ਰ ਦਇਆਲ ਦਇਆ ਦਾ ਘਰ ਹੈ, ਲਾਲ ਪਿਆਰਾ, ਗੋਬਿੰਦ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ। ਮਿਲ ਸਾਧ ਸੰਗਤ ਹੋਏ ਗਤੇ, ਭਾਈ ਜਦੋਂ ਮਨੁੱਖ ਸਾਧ ਸੰਗਤ ਵਿੱਚ ਆ ਕੇ ਮਿਲਦਾ ਭਾਵ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਦੇ ਸ਼ਬਦ ਨਾਲ ਬਾਣੀ ਨਾਲ ਜੁੜ ਜਾਂਦਾ ਹੈ, ਫਿਰ ਇਹਦੀ ਕਲਿਆਣ ਹੁੰਦੀ ਹੈ। ਮਹਾਰਾਜ ਉਸ ਵਾਹਿਗੁਰੂ ਪਰਮੇਸ਼ਰ ਦਾ ਹੋਰ ਵੀ ਕੋਈ ਸਿਮਰਨ ਕਰਦਾ ਹੈ। ਲਓ ਸਤਿਗੁਰੂ ਹੋਰ ਉਸ ਤੋਂ ਅਗਲੀ ਗੱਲ ਦੱਸਦੇ ਹਨ। ਕੋਟ ਬਿਸ਼ਨ ਅਵਤਾਰ ਸ਼ੰਕਰ ਜਟਾ ਧਾਰ, ਕਰੋੜਾਂ ਹੀ ਜਿਹੜੇ ਵਿਸ਼ਨੂੰ ਦੇ ਅਵਤਾਰ ਨੇ, ਕਿਉਂਕਿ ਵਿਸ਼ਨੂੰ ਇੱਕ ਦੇਵਤਾ ਹੈ, ਉਹਨੇ 24 ਅਵਤਾਰ ਧਾਰਨ ਕੀਤੇ ਨੇ, 23 ਅਵਤਾਰ ਉਹਦੇ ਪਿੱਛੇ ਹੋ ਚੁੱਕੇ ਨੇ, ਅੱਗੇ ਜਿਹੜਾ ਨੇਹ ਕਲੰਕ ਅਵਤਾਰ ਜਿਸਨੂੰ ਕਲਕੀ ਅਵਤਾਰ ਵੀ ਆਖਿਆ ਉਹਨੇ ਹਾਲੇ ਆਉਣਾ। ਲਓ ਹਜ਼ੂਰ ਕਹਿੰਦੇ ਨੇ ਵਿਸ਼ਨੂੰ ਦਾ ਇੱਕ ਅਵਤਾਰ ਨਹੀਂ, ਕਰੋੜਾਂ ਹੀ ਵਿਸ਼ਨੂੰ ਨੇ ਅਤੇ ਕਰੋੜਾਂ ਹੀ ਉਹਨਾਂ ਦੇ ਅਵਤਾਰ ਨੇ। ਅਤੇ ਸ਼ੰਕਰ ਜਟਾਧਾਰ, ਸ਼ੰਕਰ ਕਹਿੰਦੇ ਨੇ ਸ਼ਿਵ ਜੀ ਨੂੰ, ਜਿਹੜੇ ਜਟਾਧਾਰੀ ਸ਼ਿਵ ਜੀ ਹੈ ਉਹ ਵੀ ਕਰੋੜਾਂ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਚਾਹੈ ਤੁਝਹਿ ਦਯਾਰ ਮਨ ਤਨ ਰੋਚੇ ਅਪਾਰ, ਹੇ ਦਯਾਰ ਦਇਆ ਦੇ ਕਰ ਵਾਹਿਗੁਰੂ। ਕਰੋੜਾਂ ਹੀ ਵਿਸ਼ਨੂੰ ਦੇ ਅਵਤਾਰ ਅਤੇ ਕਰੋੜਾਂ ਹੀ ਜਿਹੜੇ ਸ਼ਿਵਜੀ ਦੇ ਜਟਾਧਾਰੀ ਅਵਤਾਰ ਨੇ ਉਹ ਤੈਨੂੰ ਪ੍ਰਾਪਤ ਕਰਨਾ ਲੋੜਦੇ ਨੇ। ਚਾਹੈ ਤੁਝਹਿ ਦਯਾਰ, ਚਾਹੁੰਦੇ ਨੇ ਤੈਨੂੰ ਮਿਲਣਾ, ਚਾਹੁੰਦੇ ਨੇ ਤੇਰੇ ਦੀਦਾਰ ਕਰਨਾ ਚਾਹੁੰਦੇ ਨੇ। ਮਨ ਤਨ ਰੁਚ ਅਪਾਰ, ਉਹਨਾਂ ਦੇ ਮਨ ਅਤੇ ਤਨ ਦੇ ਵਿੱਚ ਤੁਹਾਡੇ ਮਿਲਣ ਦੀ ਬਹੁਤ ਰੁਚੀ ਹੈ, ਬੜੀ ਤੜਪ ਹੈ, ਬੜੀ ਜਿਗਿਆਸਾ ਲੱਗੀ ਹੋਈ ਹੈ। ਅਪਾਰ ਆਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਅਪਾਰ ਪਾਰਾਵਾਰ ਤੋਂ ਰਹਿਤ ਹੋ, ਅਗਮ ਮਨ ਦੀ ਗਮਤਾ ਤੋਂ ਪਰੇ ਹੋ, ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਹੋ, ਠਾਕੁਰ ਸਭ ਦੁਨੀਆਂ ਦੇ ਮਾਲਕ ਹੋ, ਸਗਲ ਪੂਰਕ ਪ੍ਰਭਤਨੀ, ਤੇ ਤੁਸੀਂ ਸਭ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਹੋ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ। ਇਹ ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਸਗਲ ਪੂਰਕ ਪ੍ਰਭਤਨੀ, ਹੇ ਵਾਹਿਗੁਰੂ ਜੀ ਤੁਸੀਂ ਸਮਰੱਥ ਹੋ ਤੇ ਧਨੀ, ਸਾਰੇ ਸੰਸਾਰ ਦੇ ਸਾਰੇ ਵਿਸ਼ਵ ਦੇ ਤੁਸੀਂ ਸਵਾਮੀ ਹੋ।